हर जन कार लाये राम को राम को हर जन करे लाये राम मोको हर जन करे जन करे लाये राम मोको हर जन करे लाये हो पानी पक्खा पीसो संत आगे हो पानी पक्खा पीसो संत आगे पग मल मल तूर मुख लाया पग मल मल तूर मुख लाया राम मोको राम मोको हर जन करे वड पाग होवे वड मेरे जे वड पाग होवे वड मेरे जन मिल दे आ टिल न लाये जन मिल दे आ टिल न लाये हर जन अमृत कुंट सरनी के हर जन अमृत कुंट सरनी के वड पागी तृत नवाये वड पागी तृत नवाये हर जन बड़े बड़े वड ऊंचे हर जन बड़े बड़े वड ऊंचे जो सतगुर मेल मिलाये जो सतगुर मेल मिलाये सतगुर जे वड अवर ना कोई सतगुर जे वड अवर ना कोई मिल सतगुर पुरख पिया मिल सतगुर पुरख पिया शरण परे तिन पाया सतगुर शरण परे तिन पाया मेरे ठाकुर लाज रखाया मेरे ठाकुर लाज रखाया एक अपने स्वाय आए बह गुर आ गए एक अपने स्वाय आए बह गुर आ गए जो बगल समाद लगाया जो बगल समाद लगाया काग नीच की संगत बगला काग नीच की संगत जाए एक रंग बिखू मुख लाए जाए एक रंग बिखू मुख लाए नानक मेल प्रभ संगत नानक मेल प्रभ संगत मिल संगत हंस कराए मिल संगत हंस कराए हो पानी पक्का पीसो संत आ गए पग मल मल धूल मुख लाए पग मल मल धूल मुख लाए राम मोको राम मोको हर जन कारे
हर जन कारे लाए।
हर जन कार लाए राम मोको हर जन कार लाए हर जन कार
रामकली महला चौथा रामकली राग विच महला चौथा भाव गुरु रामदास पातशाह दा ए शब्द साहिब श्री गुरु ग्रंथ साहिब विच 881-82 नंबर पन्ने ते शब्द अंकित है अते अमृत कीर्तन दे 564 नंबर पन्ने ते शब्द अंकित इस दे नाल सानू सौख हो जाती है जदों असी स्टीक चों इन्हां दे अर्थ देखने होंदे आ असी देखदे आ गुरु ग्रंथ साहिब दे विच जितने शब्द लिखे हन उन्हां उत्ते कोई सिरलेख है उस सिरलेख दसदा है कि शब्द केड़े गुरु साहिब ने उचारिया अते केड़े राग विच ये संपादना साहिब श्री गुरु अर्जन पातशाह ने की है। गुरु अर्जन पातशाह ये संपादना इस करके करते ने ताकि बाणी विच पहला तो सिरलेख लिख दिता जाए अते उस दे विच रहाव लिख देंदे ने फिर हर पदे की गिनती लिख देंदे ये मैला चौथा का शब्द गुरु रामदास पातशाह है पर सारे गुरु ग्रंथ साहिब दे शब्दां दी राग अनुसार उन्हां दे टॉपिक अनुसार उन्हां दा संग्रह अते उन्हां दी संपादना जिसनूं असीं कहिंदे हां कंपाइलेशन ऑफ आदि ग्रंथ वह गुरु अर्जन पातशाह करदे ते जिहड़ा आदि ग्रंथ है उस विच पहली पातशाही तो पंजवीं पातशाही जी दी बाणी है लेकिन ऐसे आदि ग्रंथ विच साहिब श्री गुरु गोबिंद सिंह पातशाह गुरु तेग बहादुर साहब जी की बाणी दर्ज करते हैं तो उस नूं असी गुरु ग्रंथ साहिब जी कहते हैं असी ये देखते हाँ कि सिरलेख रहाओ छंद वार पौड़ी घर पहला इस तरीके नाले जो कुछ लिखिया जाता है एक ऐसा तरीका गुरु अर्जन पातशाह ने बनाया गुरु नानक पातशाह वल्लों ही ये तरीका दसया गया जोत ओहा जुगत साए सह काया फेर पलटी है इस करके कि गुरु ग्रंथ साहिब विच इस बाणी विच कोई मिक्स ना कर सके इस करके सानू बाणी पढ़न वेले अपना चित इस पासे पाना चाहिए कि असी समझ सकीए कि सिरलेख की है इस दे विच रहाओ की कहिंदा है थोड़ा जिहा असी रहाओ बारे समझ लईए रहाओ कोई तुर्की बाणी दा अक्षर नहीं है रहाओ मीन्स पॉज ठहरो विश्राम रहाओ दे विच रहाओ जिथे लिखिया हुंदा है वो जिहड़ी पंक्ति पढ़ के आंदे आ जिसके बाद रहाओ लिखिया है वह सारा शब्द का सेंट्रल आइडिया है उत्थे शब्द का भाव अर्थ है जदों किसी शब्द नूं असी समझना है तो पहला असी उसके रहाओ नूं समझ लईए उस दे नाल सानू एक फायदा हो जाता है यह समझ पै जाती है भी अज का शब्द किस विचार बारे है वरना कई दफा सानू एक दूसरे के नाल बहस मुबासा हो जाता है भुलेखे च पै जाते हैं जदों असी अचानक कितों कोई पंक्ति चुक लेंदे हाँ क्योंकि वह पंक्ति का अर्थ या भाव अर्थ रहाओ नाल नहीं मिल रहा होंदा इस करके पूरे शब्द में जेकर असी समझना है तो असी कोशिश करिए कि पहला रहाओ नूं समझ लीए ਅੱਜ ਦੇ ਸ਼ਬਦ ਦਾ ਰਹਾਓ ਹੈ ਰਾਮ ਮੋਹੋ ਹਰਜਨ ਕਾਰੈ ਲਾਈ ਹੈ। ਰਾਮ ਕੌਣ ਹੈ? ਉਹ ਰਮਿਆ ਹੋਇਆ ਪਰਮਾਤਮਾ ਜੋ ਓਮਨੀ ਪ੍ਰੈਜੈਂਟ ਸਭ ਜਗ੍ਹਾ ਇੱਕ ਰਸ ਵਿਆਪਕ ਹੈ। ਉਸ ਪਰਮਾਤਮਾ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਨਾਨਕ ਜੀ ਬੇਨਤੀ ਜੋਦੜੀ ਕਰ ਰਹੇ, ਕਹਿ ਰਹੇ ਨੇ ਮਨੂ ਹਰੀ ਜਨਾ ਦੇ ਕਾਰੈ ਲਾ ਲੈ। ਥੋੜ੍ਹਾ ਜਿਹਾ ਅਸੀਂ ਗੁਰਬਾਣੀ ਦੀ ਵਿਆਕਰਣ ਨੂੰ ਵੀ ਪਹਿਲਾਂ ਸਮਝ ਲਈਏ। ਗੁਰਬਾਣੀ ਵਿਆਕਰਣ ਬਹੁਤ ਜ਼ਰੂਰੀ ਹੈ ਜੇਕਰ ਕੋਈ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਗੁਰੂ ਪਾਤਸ਼ਾਹ ਜੀ ਦੇ ਸਹੀ ਮੈਨੇ 'ਚ ਭਾਵ ਅਰਥ ਸਮਝ ਆ ਸਕਣ। ਵੈਸੇ ਅਸੀਂ ਵਿਆਕਰਣ ਨੂੰ ਆਪਣੇ ਉੱਪਰ ਵਜਨ ਨਹੀਂ ਪਾ ਲੈਣਾ, ਪਰ ਵਿਆਕਰਣ ਇੱਕ ਲੀਡ ਹੈ, ਇੱਕ ਅਪਰੋਚ ਹੈ ਠੀਕ ਤਰੀਕੇ ਨਾਲ ਸਹੀ ਅਰਥ ਸਮਝਣ ਵਾਸਤੇ। ਇੱਥੇ ਲਿਖਿਆ ਰਾਮ ਮੋਕੋ ਹਰ ਜਨ, ਜਨ ਦੇ ਨੰਨੇ ਨੂੰ ਔਂਕੜ ਨਹੀਂ ਹੈ, ਭਾਵ ਹਰੀ ਦੇ ਜਨ ਸੱਚ ਦੀ ਸੰਗਤ ਵਾਲੇ ਉਹ ਮਨੁੱਖ ਉਹਨਾਂ ਦੇ ਕਾਰੇ ਲਾ ਲੈ। ਇੱਕ ਭੁਲੇਖਾ ਦੂਰ ਹੋ ਜਾਂਦਾ ਵੀ ਅਸੀਂ ਕਿਸੇ ਇੱਕ ਮਨੁੱਖ ਨੂੰ ਸੰਤ ਸਮਝ ਕੇ ਉਸਦੇ ਚਰਨ ਪਰਸਨੇ ਨਹੀਂ ਹਨ, ਸਾਰੇ ਜਿਹੜੇ ਸੱਚ ਦੀ ਸੰਗਤ ਕਰਦੇ ਨੇ ਉਹਨਾਂ ਦੀ ਕਾਰੇ ਲਾ ਲੈ। ਸੱਚ ਦੀ ਸੰਗਤ ਦੇ ਕਾਰੇ ਮੈਨੂੰ ਲਾਉਣ ਵਾਸਤੇ ਫਾਇਦਾ ਕੀ ਹੋਏਗਾ? ਕਿਉਂ ਬੇਨਤੀ ਕਰ ਰਹੇ ਨੇ ਮੈਨੂੰ ਲਾ ਲੈ? ਕਿਉਂਕਿ ਉੱਥੇ ਸੱਚ ਦੀ ਵਿਚਾਰ ਹੋਏਗੀ, ਤੇ ਸੱਚ ਦੀ ਸੰਗਤ ਦੀ ਵਿਚਾਰ ਉਸਦੀ ਡੈਫੀਨੇਸ਼ਨ ਗੁਰੂ ਪਾਤਸ਼ਾਹ ਦਿੰਦੇ ਨੇ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਖਾਣੀ ਹੈ। ਸੱਚ ਦੀ ਸੰਗਤ ਵਿੱਚ ਇੱਕ ਪਰਮਾਤਮਾ ਦੀ ਸੱਚ ਦੀ ਵਿਚਾਰ ਹੋ। ਹੁਣ ਕਹਿੰਦੇ ਹਨ ਜਦੋਂ ਕਾਰੇ ਲਾਏ ਮੈਨੂੰ ਤਾਂ ਮੈਂ ਕੀ ਕਰਾਂ, ਹੋ ਪਾਣੀ ਪੱਖਾ ਪੀਸੋ ਸੰਤ ਆ ਗਏ। ਇੱਥੇ ਜਨ ਦੇ ਨੰਨੇ ਨੂੰ ਔਂਕੜ ਨਹੀਂ ਹੈ, ਉੱਥੇ ਸੰਤ ਦੇ ਤੱਤੇ ਨੂੰ ਔਂਕੜ ਨਹੀਂ ਹੈ। ਇਹ ਉਹ ਗੱਲ ਵਿਚਾਰਨ ਵਾਲੀ ਹੈ। ਅਸੀਂ ਸਮਝਦੇ ਹਾਂ ਸਾਨੂੰ ਕਿਸੇ ਸਰੀਰਕ ਦੇਹਧਾਰੀ ਇੱਕ ਸੰਤ ਜੀ ਦੇ ਚਰਨ ਪਰਸਨੇ ਹਨ, ਨਹੀਂ। ਇੱਥੇ ਸੰਤ ਦੇ ਤੱਤੇ ਨੂੰ ਔਂਕੜ ਨਹੀਂ ਹੈ, ਭਾਵ ਪਲੂਰਲ ਬਹੁ ਵਚਨ ਦੀ ਗੱਲ ਚੱਲ ਰਹੀ ਹੈ। ਜੇ ਸਿੰਗੂਲਰ ਹੋਏ ਤਾਂ ਉੱਥੇ ਇੱਕ ਵਚਨ ਦੇ ਅਨੁਸਾਰ ਥੱਲੇ ਔਂਕੜ ਲੱਗੀ ਹੁੰਦੀ ਹੈ। ਇੱਥੇ ਕਹਿੰਦੇ ਹਨ ਉਹ ਪਾਣੀ ਪੱਖਾ ਪੀਸੋ ਸੰਤ ਆ ਗਏ, ਭਾਵ ਉਹ ਸੱਚ ਦੀ ਜਿਹੜੀ ਸੰਗਤ ਹੈ ਮੈਂ ਉਹਦੀ ਸੇਵਾ ਕਰਾਂ। ਇਹ ਈਡੀਅਮ ਹੋ ਗਿਆ, ਕਿਉਂਕਿ ਅੱਜ ਸਾਡੇ ਕੋਲ ਮਾਡਰਨ ਵਰਲਡ ਹੈ, ਇਹਦੇ ਵਿੱਚ ਲਾਈਟ ਵੀ ਹੈ, ਪੱਖੇ ਵੀ ਹਨ, ਐਮਰਜੈਂਸੀ ਲਾਈਟ ਵੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅੱਜ ਅਸੀਂ ਵੀ ਪੱਖੇ ਉਸ ਤਰ੍ਹਾਂ ਕਰਦੇ ਜਾਈਏ। ਇਹ ਅੱਜ ਦੀ ਡੇਟ ਵਿੱਚ ਅਖਾਣ ਬਣ ਗਿਆ ਬਈ ਮੈਂ ਉਹ ਸੱਚ ਦੀ ਸੰਗਤ ਦੀ ਜਾ ਕੇ ਸੇਵਾ ਕਰਾਂਗਾ। ਪੱਗ ਮਲ ਮਲ ਧੂਰ ਮੁੱਖ ਲਾਈ ਹੈ, ਉੱਥੇ ਇਸ ਨਮਰਤਾ ਨਾਲ ਜਾਵਾਂਗਾ ਕਿ ਜੋ ਸੱਚ ਦੀ ਵਿਚਾਰ ਹੋਏਗੀ ਉਸਨੂੰ ਮੈਂ ਲੈ ਲਵਾਂ। ਪੱਗ ਮਲ ਮਲ ਧੂਰ ਵੀ ਇਹ ਨਹੀਂ ਹੈ ਬਈ ਕਿਸੇ ਇੱਕ ਸੰਤ ਜੀ ਦੇ ਪੈਰਾਂ ਦੇ ਥੱਲੋਂ ਉਹ ਧੂੜ ਨੂੰ ਲੈ ਕੇ ਆਪਣੇ ਮੱਥੇ 'ਤੇ ਲਾਉਣਾ। ਇਹ ਵੀ ਇੱਕ ਅਖਾਣ ਹੈ, ਭਾਵ ਨਿਮਰਤਾ ਨਾਲ, ਵਿਦ ਹੰਬਲਨੈਸ, ਵਿਦ ਫੁੱਲ ਸਰੈਂਡਰ, ਦੈਟ ਆਈ ਐਮ ਗੋਇੰਗ ਟੂ ਗੈਟ ਸਮਥਿੰਗ। ਇਹ ਨਹੀਂ ਕਿ ਅਸੀਂ ਆਪਣੀ ਚਤਰਾਈ ਨਾਲ ਜਾਵਾਂਗੇ, ਸਰੈਂਡਰ ਦੀ ਭਾਵ ਨਾਲ ਜਾਵਾਂਗੇ। ਇਹ ਉੱਥੇ ਮੱਥਾ ਟੇਕਣ ਦਾ ਭਾਵ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਉਹਦਾ ਭਾਵ ਹੀ ਇਹੋ ਹੈ, ਆਪਣਾ ਆਪ ਸਰੈਂਡਰ ਕਰਨਾ। ਮੇਰੀ ਮੱਤ ਥੋਰੀ ਰਾਮ, ਇਹ ਗੁਰੂ ਜੀ ਮੇਰੀ ਮੱਤ ਘੱਟ ਹੈ, ਇਸ ਕਰਕੇ ਮੈਂ ਆਪਣੀ ਮੱਤ ਸਰੈਂਡਰ ਕਰਦਾ। ਮੈਨੂੰ ਦੀਜੈ ਬੁੱਧ ਵਿਵੇਕਾ, ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਬੁੱਧੀ ਦੇ ਦਿਓ। ਇਹ ਸੱਚ ਦੀ ਸੰਗਤ ਵਿੱਚ ਜਾ ਕੇ, ਕਿਉਂਕਿ ਉੱਥੇ ਸੱਚ ਦੀ ਵਿਚਾਰ ਹੋਈ। ਇਹ ਅੱਜ ਦੇ ਸ਼ਬਦ ਦਾ ਰਹਾਓ ਹੈ। ਹੁਣ ਰਹਾਓ ਤੋਂ ਸਾਨੂੰ ਇਹ ਸਮਝ ਪੈ ਗਈ ਕਿ ਇੱਕ ਤਾਂ ਮੈਨੂੰ ਸੱਚ ਦੀ ਸੰਗਤ ਵਾਲੇ ਮਨੁੱਖ ਚਾਹੀਦੇ ਨੇ, ਉਹਨਾਂ ਵਿੱਚ ਵਿਚਾਰ ਕੀ ਹੋਏਗੀ, ਜਿਸਟ ਕੀ ਹੈ, ਵਟ ਕਾਇੰਡ ਆਫ ਐਸੈਂਸ ਆਈ ਵਾਂਟ, ਸੱਚ ਦੀ ਵਿਚਾਰ। ਇਸ ਕਰਕੇ ਮੈਨੂੰ ਸੱਚ ਦੀ ਸੰਗਤ ਵਾਲੇ ਜਨ ਚਾਹੀਦੇ ਨੇ। ਬੜਾ ਨਾਜ਼ੁਕ ਜਿਹਾ ਪੁਆਇੰਟ ਹੈ, ਬੜੀ ਥਿਨ ਲੇਅਰ ਹੈ ਜਿਸਨੂੰ ਅਸੀਂ ਸਮਝਦੇ ਹਾਂ, ਥਿਨ ਲਾਈਨ, ਕਿ ਉਹ ਜਨ ਕੌਣ ਹਨ। ਕੋਈ ਇੱਕ ਮਨੁੱਖ ਨਹੀਂ ਹੈ, ਕੋਈ ਖਾਸ ਭੇਖ ਵਾਲਾ ਮਨੁੱਖ ਨਹੀਂ ਹੈ, ਕਿਸੇ ਵੀ ਰੂਪ ਵਿੱਚ ਹਨ, ਪਰ ਜਦੋਂ ਸੱਚ ਦੀ ਵਿਚਾਰ ਕਰ ਰਹੇ ਨੇ, ਭਾਵ ਪ੍ਰੋਵਾਈਡਿਡ ਦੇ ਆਰ ਟਾਕਿੰਗ ਅਬਾਊਟ ਟਰੁੱਥ, ਦੇ ਆਰ ਡਿਸਕਸਿੰਗ ਅਬਾਊਟ ਟਰੁੱਥ, यूनीवर्सल ट्रुथ सच निरोल सच की विचार हो रही है उस सत्संगत दे जना दी प्रेजेंस विच मैं सेवा करा ताकि मैं सच मिल जाए। बाणी की बणतर विच रहाउ नू इस तरीके नाल दस दिता जाता है। उस तो बाद जितने पदे होंदे हैं वो लिखे जाते हैं। कई शब्दों विच पहली पंक्ति ही रहाउ होंदी है पर कईयां विच जिस तरह यह शब्द है इस दे पहले पदे तो बाद जिथे दूसरा पदा शुरू होना है उथे रहाउ लिखा है। हुण इसका पहला पदा है जे वड भाग होवें वड मेरे, जे मेरे चंगे भाग होण। एक तो यह समझते हैं जे मेरे भागां च होएगा तां जन मिलदियां ढिल ना लाई है। जेकर असी किसी एक सिंगुलर शरीरक देहधारी गुरता दे विच फस जांदे हां तां इह समझदे हां भई ऐसा जेकर मैनूं कोई संत या गुरु मिले तां मैं देरी नहीं करांगा, ढिल नहीं लावांगा। पर क्योंकि असी रहाउ तों ग्रैमर अनुसार समझ चुके हां जन अते संत दे तत्ते नूं औंकड़ अते जन दे नन्ने नूं औंकड़ नहीं है। इसे तरीके नाल जन मिलदियां ढिल ना लाईए ते नन्ने नूं भी औंकड़ नहीं है। भाव सच दी संगत जेकर मैनूं मिल जाए, सच्ची संगत वाले जे मनुख मिलन तां मैं ढिल नहीं लावांगा। इत्थों सानूं इह गल समझ आई जदों सानूं सच दी संगत प्राप्त होवे और असी उत्थों सच दी संगत लै के विचार नूं लै के अपना जीवन एलीवेट करिए, अपने आप नूं उच्चा करिए तां इह निशानी वड्डे भागां दी है। इह नहीं कि जे भाग होणगे तां मिलांगे, नहीं। जेकर सच लै लिया और उसते अपना जीवन बदलना शुरू कर दिता, बदलना शुरू कर दिता भी की है, इंसानियत दा धर्म, मनुखता दा धर्म, धर्म भावें कोई भी होवे लेकिन जे सच दे मार्ग ते जा रहा तो मनुख दा पहला फर्ज है क्योंकि धर्म दा ओह अंग कीमती है, ओह पक्ष कीमती है जिसनू ढाल के, जिसनू इख्तियार करके, जिसनू अडोप्ट करके मनुख अपने जीवन विच बदलाहट लियांदा है उच्चिया होण वास्ते, अपने जीवन नू एलीवेट करन वास्ते। तो ये एलीवेट असी करना है तो वह वाला सच दा धर्म है, भाव असी सच वल लग जाइए ये वड्डे भागां दी निशानी है। असी उस गल नू सेकेंडरी नहीं रखना, प्राइमरी रखना कि जे सच वल जुड़ गए और भागां दी निशानी सामने नजर आ जाए। जे वड भाग होवें वड मेरे जन मिलदियां ढिल ना लाईऐ हर जन अमृत कुंट सरनी के। गुरु साहब कहिंदे ने मैं हरी दे जना नूं क्यों मिलना चाहुंदा, वो अमृत रूपी कुंट ने, चश्मे ने, सरोवर ने, सर नीके कीमती बहुत चंगे ने, उत्थों मैनूं सच दी विचार जो मिलनी है वो सरोवर ने, सच दी संगत दा सरोवर। असी पढ़दे हां ना रामदास सरोवर नाते, राम दे दासां दा सरोवर, ते उहदे नाल की हुंदा है रामदास सरोवर नाते सब उतरे पाप कमाते। जदों सच दे सरोवर दी संगत विच नहावांगे सारे पाप लथ जांगे, भाव साडियां ईवल थॉट्स आपे खत्म हुंदियां जाणगियां, असी जीवन रूपांतरित कर सकांगे। हर जन अमृत कुंट सर नीके, वडभागी वड्डे भागां नाल तित नवाई है उहदे च नहाउंदे ने। इस करके मेरे राम ऐ मेरे रब जी ऐ मेरे परमात्मा जी मैनूं हरी दे जना दे कार है ला लै रहाउ दे नाल मिलके असी अगे चलते। अगे गुरु पातशाह कहिंदे ने दूसरे पदे च हर जन वड़े वड़े वड ऊंचे, जिहड़े हरी दे जन हन वह बड़े वड्डे हन, वड़े वड ऊंचे मतलब वह बहुत अमीर नहीं हन। वड़े ऊंचे का मतलब है उनका जीवन बहुत उच्चा है इस करके बहुत वड्डे। हर जन वड्डे वड्डे वड ऊंचे जो सतगुर मेल मिलाई है। हुण इत्थे सतगुर दा भाव की है, वह किसी एक शरीरक सतगुर नाल नहीं मेल मिला देंदे ने, वह आप सतगुर भाव सच दी विचार ए ट्रू डॉक्ट्रिन दे नाल जुड़े रहिंदे ने। ਸਤਿਗੁਰ ਮੇਲ ਮਿਲਾਈ ਹੈ, ਉਹ ਹਮੇਸ਼ਾ ਆਪ ਸੱਚ ਨਾਲ ਜੁੜੇ ਰਹਿੰਦੇ ਨੇ। ਇਸ ਕਰਕੇ ਉਹ ਹਰੀ ਜਨਾਂ ਦੇ ਘਰ ਹੈ, ਮੈਨੂੰ ਲਾ ਰਹਾਓ। ਕਹਿੰਦੇ ਨੇ ਸਤਿਗੁਰ ਜੇਵੜ ਅਵਰ ਨਾ ਕੋਈ, ਸਤਿਗੁਰ ਜੀ ਵਰਗਾ ਹੋਰ ਕੋਈ ਨਹੀਂ ਹੈ। ਸਤਿਗੁਰ ਕੌਣ ਹੈ? ਸੱਚ ਦੀ ਸੰਗਤ। ਇਹ ਅਸੀਂ ਵਿਚਾਰ ਕਰ ਲਈਏ ਕਿ ਜਿਹੜੀ ਬਾਣੀ ਹੈ ਨਾ, ਇਹ ਤੁਰਕੀ ਬਾਣੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹ ਕੇਵਲ ਸਿੱਖਾਂ ਲਈ ਨਹੀਂ ਹੈ, ਇਹ ਸਾਰੀ ਮਨੁੱਖਤਾ ਵਾਸਤੇ ਹੈ। ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਜੈਨੀ ਬੋਧੀ, ਕੋਈ ਕ੍ਰਿਸਚਨ, ਜੋ ਮਰਜ਼ੀ ਇਨਸਾਨ ਇਸ ਨੂੰ ਪੜ੍ਹ ਸਕਦਾ, ਪੜ੍ਹ ਕੇ ਇਸ ਨੂੰ ਸਮਝ ਸਕਦਾ ਅਤੇ ਮਨੁੱਖਤਾ ਵੱਲ ਅਗਰਸਰ ਹੋ ਸਕਦਾ, ਉਹ ਆਪਣਾ ਜੀਵਨ ਹੋਰ ਵੱਡਾ ਕਰ ਸਕਦਾ। ਇਹ ਸਭ ਵਾਸਤੇ, ਸਭ ਦੀ ਸਾਂਝੀ ਬਾਣੀ ਹੈ। ਇਹ ਤਾਂ ਸੁਣਿਆ ਸੀ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼, ਚੌ ਵਰਨਾ ਕੋ ਸਾਂਝਾ ਦੇਣਾ ਚਾਹੁੰਦੇ ਸੀ। ਇਹ ਮੋਨੋਪਲੀ ਨਹੀਂ ਹੈ ਕਿਸੇ ਦੀ, ਇਹ ਇਨਸਾਨੀਅਤ ਵਾਸਤੇ ਖੁੱਲ੍ਹਾ ਦਰ ਹੈ। ਅਤੇ ਬਾਣੀ ਦੱਸਦੀ ਹੈ ਸਤਿਗੁਰ ਜੇਵੜ ਅਵਰਨਾ ਕੋਈ, ਇਸਦਾ ਮਤਲਬ ਕੀ ਹੋਇਆ? ਸੱਚ ਦੀ ਵਿਚਾਰ ਵਰਗਾ, ਇੱਕ ਅਕਾਲ ਪੁਰਖ ਨਾਲ ਜੋੜਨ ਵਾਲੀ ਵਿਚਾਰ ਵਰਗਾ ਹੋਰ ਕੋਈ ਨਹੀਂ ਹੈ। ਅਸੀਂ ਭੁਲੇਖਾ ਖਾ ਜਾਂਦੇ ਹਾਂ ਜਦੋਂ ਸਤਿਗੁਰ ਤੋਂ, ਭਾਵ ਸੱਚੇ ਦਰ ਤੋਂ, ਸੱਚ ਦੀ ਵਿਚਾਰ ਤੋਂ ਜਦੋਂ ਅਸੀਂ ਟੁੱਟ ਜਾਂਦੇ ਹਾਂ, ਅਸੀਂ ਦੂਸਰੀਆਂ ਟੇਕਾਂ ਰੱਖ ਲੈਂਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਹਨ ਧਰਜੀਅੜੇ ਇੱਕ ਟੇਕ, ਇੱਕ ਦੀ ਟੇਕ ਰੱਖ, ਲਾਏ ਬਿਡਾਣੀ ਆਸ, ਤੂੰ ਹੋਰ ਆਸ ਛੱਡ ਦੇ। ਆਸ ਨਾ ਅਵਰ ਕਾਹੂ ਕੀ ਕੀਜੇ, ਗੁਰੂ ਪਾਤਸ਼ਾਹ ਕਹਿੰਦੇ ਵੀ ਹੋਰ ਕੋਈ ਆਸ ਨਾ ਰੱਖ। ਜੇ ਤੂੰ ਮੈਟੀਰੀਅਲ ਵਰਡ ਦੀ ਆਸ ਰੱਖੇਗਾ, ਜੇ ਤੂੰ ਐਸੀਆਂ ਅਰਦਾਸਾਂ ਕਰਦਾ ਰਹਿ ਜਾਏਗਾ, ਮੈਨੂੰ ਕਚਹਿਰੀ 'ਚ ਕੇਸ ਜਿਤਾ ਦਿਓ, ਮੇਰੇ ਘਰ ਮੈਨੂੰ ਪੁੱਤਰ ਲੈ ਦਿਓ, ਮੇਰਾ ਬਿਜ਼ਨਸ ਚਲਾ ਦਿਓ, ਇਹ ਸਭ ਕੁਛ ਤੂੰ ਕਰੇਗਾ, ਇਹ ਮੰਗਦਾ ਰਹੇਗਾ, ਪਰ ਸੱਚ ਨਾਲ ਨਹੀਂ ਜੁੜ ਸਕੇਗਾ, ਤੂੰ ਹੋਰ ਆਸ ਰੱਖ ਲਈ ਨਾ। ਜੇ ਉਹ ਤੂੰ ਆਸਾਂ ਰੱਖੇ ਮੈਟੀਰੀਅਲ ਵਰਡ ਦੀਆਂ, ਤੇਰੀਆਂ ਆਸਾਂ ਪੂਰੀਆਂ ਹੋਣਗੀਆਂ, ਪਰ ਤੂੰ ਉਹਨਾਂ ਤੱਕ ਖਚਿਤ ਰਹਿ ਜਾਏਗਾ, ਸੈਟਿਸਫਾਈਡ ਕਦੇ ਨਹੀਂ ਹੋਏਗਾ, ਤੈਨੂੰ ਕੰਟੈਂਟਮੈਂਟ ਕਦੇ ਨਹੀਂ ਆਏਗੀ, ਤੈਨੂੰ ਲੱਖ ਕਰੋੜੀ ਬੰਦ ਨਾ ਭਰਿਆ ਹੋ ਜਾਏਗਾ, ਤੈਨੂੰ ਸੈਟਿਸਫੈਕਸ਼ਨ ਨਹੀਂ ਮਿਲੇਗਾ, ਸੰਤੋਖ ਕਦੇ ਨਹੀਂ ਆਏਗਾ। ਕਿਉਂਕਿ ਗੁਰੂ ਪਾਤਸ਼ਾਹ ਫੈਸਲਾ ਕਰਦੇ ਨੇ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ, ਗਿਆਨੀ ਜੀਵ ਹੈ ਸਦਾ ਸਦਾ। ਗਿਆਨੀ ਕੌਣ ਹੈ? ਜਿਹੜਾ ਸਤਿਗੁਰ ਭਾਵ ਸੱਚ ਦੀ ਵਿਚਾਰ ਨਾਲ ਜੁੜਿਆ ਰਹਿੰਦਾ ਹੈ। ਉਹ ਕੀ ਟੇਕ ਰੱਖਦਾ? ਤਾਜੀਅੜੇ ਇੱਕ ਟੇਕ ਤੂੰ ਲਾਏ ਬਿਨਾਣੀ ਆਸ, ਉਹ ਇੱਕ ਟੇਕ ਰੱਖਦਾ ਬਸ, ਕਿ ਸੱਚ ਦੇ। ਅੱਜ ਅਸੀਂ ਇਹ ਕਹਿ ਦਿੰਦੇ ਹਾਂ ਜਿਹੜੇ ਲੋਕ ਬੜਾ ਝੂਠ ਬੋਲਦੇ ਨੇ, ਬੜੇ ਫਰੇਬ ਦੇ ਢੰਗ ਦੇ ਨਾਲ ਮਾਇਆ ਕਮਾਉਂਦੇ ਨੇ, ਉਹ ਬੜੇ ਸੁਖੀ ਨੇ, ਉਹ ਸਾਨੂੰ ਦਿਸਦੇ ਨੇ, ਪਰ ਜਦੋਂ ਅਸੀਂ ਇਸ ਵਿਚਾਰ ਦੇ ਨਾਲ ਸਹਿਮਤ ਹੋ ਜਾਂਦੇ ਹਾਂ ਕਿ ਉਹ ਝੂਠ ਦੀ ਕਮਾਈ ਦੇ ਨਾਲ ਸੁਖੀ ਬੈਠੇ ਨੇ, ਤਾਂ ਇਸਦਾ ਮਤਲਬ ਹੋ ਗਿਆ ਕਿ ਸਾਡਾ ਅੰਦਰਲਾ ਮਨ ਇਹ ਚਾਹੁੰਦਾ ਕਿ ਅਸੀਂ ਵੀ ਉਸ ਤਰ੍ਹਾਂ ਕਰ ਲਈਏ। ਬਿਕੋਜ਼ ਵੀ ਥਿੰਕ ਦੈਟ ਵਿਦ ਦ ਮਟੀਰੀਅਲ ਵਰਲਡ ਆਈ ਵਿਲ ਬੀ ਇਨ ਪੀਸ, ਪਰ ਉਹ ਕੀ ਹੋ ਜਾਂਦਾ? ਜ਼ੋਰ ਨਾਰਾਜ ਮਾਲ ਮਨ ਸ਼ੋਰ, ਮਨ ਅੰਦਰ ਸ਼ੋਰ ਹੈ। ਮੈਟੀਰੀਅਲ ਵਰਡ ਤੇ ਹੈ ਸਾਡੇ ਕੋਲ, ਸਾਰੇ ਸੁੱਖ ਆਰਾਮ ਨੇ, ਪਰ ਮਨ ਜਲ ਰਿਹਾ, ਤੜਪ ਰਿਹਾ, ਦੁਖੀ ਹੈ, ਦੂਸਰੇ ਨਾਲ ਰੇਸ ਕਰਕੇ, ਦੂਸਰੇ ਨਾਲ ਦੁਆਤ ਕਰਕੇ। ਇੱਕ ਸ਼ਬਦ ਆਉਂਦਾ, ਇਸ ਮਨ ਕੋ ਬਸੰਤ ਕੀ ਲਗਿਆ ਨਾ ਸੋਏ। ਬਸੰਤ ਚੜ੍ਹਦਾ ਹਰ ਸਾਲ, ਨਵੇਂ ਪੱਤੇ ਆਉਂਦੇ ਨੇ, ਫੁੱਲ ਆਉਂਦੇ ਨੇ, ਨਵੀਆਂ ਕੋਪਲਾਂ, ਸਭ ਕੁਛ ਕਾਇਨਾਤ ਵਿੱਚ ਹਰਿਆਵਲ ਆ ਜਾਂਦੀ ਹੈ ਨਵੀਂ ਪੱਤਝੜ ਤੋਂ ਬਾਅਦ। ਪਰ ਹਰ ਸਾਲ ਕਾਇਨਾਤ ਵਿੱਚ ਪੱਤਝੜ ਤੋਂ ਬਾਅਦ ਹਰਿਆਵਲ ਆ ਜਾਂਦੀ ਹੈ, ਸਾਡੇ ਮਨ ਅੰਦਰ ਬਸੰਤ ਨਹੀਂ ਚੜ੍ਹਦਾ। ਗੁਰੂ ਪਾਤਸ਼ਾਹ ਬੜੀ ਕੀਮਤੀ ਇੱਕ ਸੋਚ ਦਿੰਦੇ ਨੇ, ਕਹਿੰਦੇ ਨੇ ਇਹ ਮਨ ਜਲਿਆ ਦੂਜੇ ਦੋਏ, ਇਹ ਮਨ ਦੂਜੇ ਦੇ ਨਾਲ ਦੁਵੈਤ ਨਾਲ, ਜੈਲਸ ਨਾਲ, ਈਰਖਾ ਨਾਲ, ਹੇਟਰੇਡ ਨਾਲ ਜਲਦਾ ਰਹਿੰਦਾ। ਜਦੋਂ ਅਸੀਂ ਕਹਿੰਦੇ ਹਾਂ ਫਲਾਣੇ ਮਾੜੇ ਕਰਮ ਕਰ ਕਰਕੇ ਬਹੁਤ ਅਮੀਰ ਬਣ ਗਏ ਨੇ ਔਰ ਬੜੇ ਸੁਖੀ ਨੇ, ਇਹਦਾ ਮਤਲਬ ਅਸੀਂ ਉਸ ਰੇਸ ਵਿੱਚ ਆ ਕੇ ਉਸ ਤਰੀਕੇ ਨਾਲ ਸੁਖੀ ਹੋਣਾ ਚਾਹੁੰਦੇ ਹਾਂ, ਪਰ ਉਹ ਮ੍ਰਿਗ ਤ੍ਰਿਸ਼ਨਾ ਹੋ ਜਾਂਦੀ ਹੈ, ਉਹ ਦੂਰ ਦੇ ਢੋਲ ਸੁਹਾਵ ਨੇ ਸਾਨੂੰ ਪਤਾ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਜੇਵੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਤੇ ਆਈ ਹੈ, ਤੂੰ ਸਤਿਗੁਰ ਨਾਲ ਜੁੜ, ਤੂੰ ਸੱਚ ਦੀ ਵਿਚਾਰ ਨਾਲ ਜੁੜ, ਕਿਉਂਕਿ ਇੱਕ ਅਕਾਲ ਪੁਰਖ ਨਾਲ ਉਹਦੇ ਕਾਰਨ ਹੀ ਜੁੜਿਆ ਜਾਂਦਾ ਹੈ। ਮਿਲ ਸਤਿਗੁਰ ਪੁਰਖ ਤੇ ਆਈ ਹੈ, ਪੁਰਖ ਜਿਹੜਾ ਓਮਨੀ ਪ੍ਰੈਜੈਂਟ ਪਰਮਾਤਮਾ ਜਿਸ ਰਾਮ ਨੂੰ ਬੇਨਤੀ ਕਰ ਰਹੇ ਨੇ, ਜਿਹੜੇ ਰੱਬ ਜੀ ਨੂੰ, ਜਿਹੜੇ ਖੁਦਾ ਜੀ ਨੂੰ, ਜਿਹੜੇ ਇੱਕ ਪਰਮਾਤਮਾ ਵਾਹਿਗੁਰੂ ਅੱਲਾ ਖੁਦਾ ਰਾਮ ਰਹੀਮ ਨੂੰ ਬੇਨਤੀ ਕਰ ਰਹੇ ਨੇ, ਉਹ ਸਭ ਜਗ੍ਹਾ ਮੌਜੂਦ ਹੈ, ਉਹਦੇ ਨਾਲ ਜੁੜ ਜਾਵਾਂਗੇ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੈ ਧਿਰ ਦੇਖਾਂ ਤੈ ਧਿਰ ਮੌਜੂਦ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਵਾਲਾ ਖੁਦਾ ਪਰਮਾਤਮਾ ਅੱਲਾ ਸਾਨੂੰ ਸਮਝ ਆ ਜਾਏਗਾ, ਜੇਕਰ ਸੱਚ ਨਾਲ ਜੁੜੇ ਰਹੀਏ। ਸਤਿਗੁਰ ਜੇਵੜ ਅਵਰ ਨਾ ਕੋਈ। ਅਸੀਂ ਇਹ ਵੀ ਨਹੀਂ ਕਹਿ ਸਕਦੇ ਹਾਂ ਕਿ ਕੇਵਲ ਕ੍ਰਿਸਚਨ ਬਣੋ ਤਾਂ ਹੀ ਤੁਹਾਡਾ ਪਾਰ ਉਤਾਰਾ ਹੋਏਗਾ। ਅਸੀਂ ਇਹ ਵੀ ਨਹੀਂ ਕਹਿ ਸਕਦੇ ਹਾਂ ਕਿ ਕੇਵਲ ਹਿੰਦੂ ਬਣੋ ਤਾਂ ਹੀ ਤੁਹਾਡੀ ਮੁਕਤੀ ਹੋਏਗੀ। ਅਸੀਂ ਇਹ ਵੀ ਨਹੀਂ ਕਹਿ ਸਕਦੇ ਹਾਂ ਕਿ ਕੇਵਲ ਬਾਣੀ ਪੜ੍ਹੋ ਤਾਂ ਹੀ ਤੁਹਾਡੀ ਮੁਕਤੀ ਹੋਏਗੀ। ਨਹੀਂ, ਅਸੀਂ ਕੁਛ ਵੀ ਨਹੀਂ ਕਹਿ ਸਕਦੇ ਹਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਅੰਦਰ ਇਹ ਫੈਸਲਾ ਦਿੰਦੇ ਨੇ, ਜਿੱਤ ਦੁਆਰਾ ਉਭਰੈ ਤਿੱਤੇ ਲਿਓ ਬਾਰ, ਤੂੰ ਜਿਸ ਮਰਜ਼ੀ ਦਰ ਤੋਂ ਆ ਪਰ ਸੱਚ ਦਾ ਉਭਰੈ, ਤੇਰਾ ਰੱਬ ਜੀ ਨਾਲ ਮੇਲ ਹੋ ਜਾਏਗਾ, ਤੈਨੂੰ ਓਮਨੀ ਪ੍ਰੈਜੈਂਟ ਰੱਬ ਜੀ ਸਮਝ ਆ ਜਾਣਗੇ। ਜੇਕਰ ਅਸੀਂ ਇਸ ਤਰੀਕੇ ਨਾਲ ਵਿਚਾਰ ਕਰਾਂਗੇ ਤਾਂ ਅਸੀਂ ਇਹ ਨਹੀਂ ਕਹਾਂਗੇ ਕਿ ਕੇਵਲ ਸਾਡਾ ਧਰਮ ਵਧੀਆ ਹੈ, ਸਭ ਦਾ ਧਰਮ ਸਭ ਨੂੰ ਮੁਬਾਰਕ। ਪਰ ਸੱਚ ਦੀ ਵਿਚਾਰ ਤੇ ਜੇਕਰ ਟੁੱਟ ਪਵੀਏ, ਪਰ ਕਰਮ ਕਾਂਡ ਨਾਲ ਨਹੀਂ ਜੁੜਨਾ, ਕਰਮ ਕਾਂਡ ਨਾਲ ਜੁੜਨਾ ਧਰਮ ਨਹੀਂ ਹੈ। ਕਰਮ ਕਾਂਡ ਕਰਾਂਗੇ, ਰੋਜ਼ ਕਰਮ ਕਾਂਡ ਪੂਰਾ ਕਰ ਲਿਆ ਕਰਾਂਗੇ, ਸੋਚਾਂਗੇ ਮੈਂ ਧਰਮ ਕਰਮ ਕਰ ਲਿਆ, ਪਰ ਅਸੀਂ ਨਹੀਂ ਬਦਲ ਪਾਵਾਂਗੇ, ਅਸੀਂ ਉਹ ਰੱਬ ਜੀ ਸਾਰਿਆਂ ਵਿੱਚ, ਉਹ ਖੁਦਾ ਜੀ, ਉਹ ਰਾਮ ਜੀ ਸਾਰਿਆਂ ਵਿੱਚ ਨਹੀਂ ਦੇਖ ਪਾਵਾਂਗੇ, ਉਹ ਵਾਹਿਗੁਰੂ ਜੀ ਸਾਨੂੰ ਸਭ ਵਿੱਚ ਨਜ਼ਰ ਨਹੀਂ ਆ ਸਕੇਗਾ, ਫਿਰ ਅਸੀਂ ਆਪਣੇ ਕੋਰਨਰ ਵਿੱਚ ਟਰੈਪ ਹੋ ਜਾਵਾਂਗੇ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਇੱਕ ਅਕਾਲ ਪੁਰਖ ਸਭ ਜਗ੍ਹਾ ਨਜ਼ਰ ਆਏਗਾ। ਇਸ ਕਰਕੇ ਮੈਨੂੰ ਰਾਮ ਮੋਕੋ ਹਰਜਨ ਕਾਰ ਹੈ ਲਾਲ ਹੈ ਸੱਚ ਦੀ ਸੰਗਤ ਤੇ। ਅੱਗੇ ਕਹਿੰਦੇ ਸਤਿਗੁਰ ਸ਼ਰਨ ਪਰੇ ਤਿੰਨ ਪਾਇਆ, ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਜਿਹੜੇ ਸਤਿਗੁਰ ਦੀ ਸ਼ਰਨ ਆ ਜਾਂਦੇ ਨੇ ਉਹਨੂੰ ਰੱਬ ਜੀ ਸਮਝ ਆ ਜਾਂਦੇ ਨੇ, ਉਹ ਰੱਬ ਦੀ ਸ਼ਰਨ ਪੈ ਜਾਂਦੇ ਨੇ। ਸਤਿਗੁਰ ਸ਼ਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈ ਹੈ, ਤਾਂ ਸਤਿਗੁਰ ਕੀ ਕਰਦਾ ਫਿਰ ਲਾਜ ਰੱਖ ਲੈਂਦਾ। ਲਾਜ ਕਿਵੇਂ ਰੱਖ ਲੈਂਦਾ? ਸਾਨੂੰ ਸੁਮਤ ਬਖਸ਼ ਦਿੰਦਾ। ਸਰ ਕਹਿੰਦੇ ਨੇ ਚੰਗਾ, ਅਪਸਰ ਕਹਿੰਦੇ ਨੇ ਮੰਦਾ, ਚੰਗੇ ਤੇ ਮੰਦੇ ਦੀ ਸੋਝੀ ਕਰਾ ਦਿੰਦਾ, ਸਾਨੂੰ ਨੌਲੇਜ ਹੋ ਜਾਂਦੀ ਹੈ, ਵੀ ਗੈਟ ਦਾ ਗਿਆਨ। ਉਹ ਸੱਚ ਤੇ ਝੂਠ ਦੀ ਵਿਚਾਰ ਵਾਲੀ ਪਰਖ ਦੀ ਅੱਖ ਦੇ ਦਿੰਦਾ, ਵਿਵੇਕ ਬੁੱਧੀ ਵਾਲਾ ਗਿਆਨ ਦੇ ਦਿੰਦਾ ਸਤਿਗੁਰ। ਇਸ ਕਰਕੇ ਸਾਨੂੰ ਸਤਿਗੁਰ ਦੇ ਗਿਆਨ, ਸੱਚ ਦੀ ਵਿਚਾਰ ਲੈਣ ਤੋਂ ਨਾਲ ਕੀ ਹੋ ਜਾਂਦਾ, ਸਾਨੂੰ ਸਮਝ ਪੈ ਜਾਂਦੀ ਹੈ ਕਿ ਇਹ ਚੰਗਾ ਹੈ ਤੇ ਇਹ ਮੰਦਾ ਹੈ, ਇਹ ਚੰਗਾ ਕੰਮ ਮੈਂ ਕਰਨਾ, ਮੰਦਾ ਨਹੀਂ ਕਰਨਾ, ਲਾਜ ਰੱਖ ਲਈ। ਇਹ ਨਹੀਂ ਹੈ ਕਿ ਅਸੀਂ ਮੰਦਾ ਕਰੀ ਜਾਈਏ ਤੇ ਪ੍ਰਾਰਥਨਾ ਅਰਦਾਸ ਕਰੀ ਜਾਈਏ ਵੀ ਮੇਰੀ ਲਾਜ ਰੱਖ ਲਈ। ਨੋ, ਦੈਨ ਦੈਟ ਕਾਇੰਡ ਆਫ ਗੋਡ ਇਜ਼ ਨੋਟ ਅਵੇਲੇਬਲ। ਰੱਬ ਸੱਚ ਦਾ ਤੇ ਸੱਚ ਨਾਲ ਜੁੜਦਾ, ਇਹ ਗੱਲ ਵੱਖਰੀ ਹੈ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਫੀਡ ਕਰਦਾ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏ ਖਾਏ, ਪਰ ਉਹ ਲਾਜ ਰੱਖਣ ਦਾ ਭਾਵ ਇਹ ਹੈ ਕਿ ਉਹ ਸਾਨੂੰ ਸੱਚ ਤੇ ਝੂਠ, ਚੰਗਾ ਤੇ ਮੰਦਾ ਦੀ ਪਰਖ ਵਾਲੀ ਅੱਖ ਦੇ ਦਿੰਦਾ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ। ਇਸ ਪੰਕਤੀ ਨੂੰ ਥੋੜਾ ਧਿਆਨ ਨਾਲ ਸਮਝ ਲਈਏ। ਇੱਕ ਦੇ ਕੱਕੇ ਨੂੰ ਸਿਆਰੀ ਹੈ। ਜਦੋਂ ਅਸੀਂ ਕਦੇ ਬਾਣੀ ਪੜ੍ਹੀਏ ਜਾਂ ਕਿੱਥੇ ਕੀਰਤਨ ਸੁਣਦੇ ਹੋਈਏ ਜਾਂ ਕੋਈ ਟੇਪ ਸੁਣਦੇ ਹੋਈਏ ਤਾਂ ਅਸੀਂ ਆਪਣੀ ਆਦਤ ਪਾਈਏ ਕਿ ਅਸੀਂ ਸਾਹਮਣੇ ਅੰਮ੍ਰਿਤ ਕੀਰਤਨ ਖੋਲ੍ਹ ਕੇ ਰੱਖ ਲਈਏ ਅਤੇ ਉਸ ਸ਼ਬਦ ਨੂੰ ਵੇਖ ਵੇਖ ਕੇ ਪੜ੍ਹੀਏ, ਉਸਦੀ ਗ੍ਰੈਮੈਟੀਕਲ ਬਣਤਰ ਨੂੰ, ਵਿਆਕਰਣ ਨੂੰ ਅਤੇ ਉਸਦੀਆਂ ਜੋ ਗਿਣਤੀਆਂ ਲਿਖੀਆਂ ਉਹਨਾਂ ਦੇ ਅਨੁਸਾਰ। ਇੱਕ ਦੇ ਕੱਕੇ ਨੂੰ ਸਿਆਰੀ ਹੈ, ਭਾਵ ਕੀ ਹੋਇਆ? ਪਲੂਰਲ, ਬਹੁ ਵਚਨ ਬਣਾਇਆ, ਬਈ ਕਈ ਐਸੇ ਨੇ। ਜੇ ਇੱਕ ਸਿੰਗੂਲਰ ਦੀ ਗੱਲ ਚੱਲ ਰਹੀ ਹੁੰਦੀ ਇੱਕ ਵਚਨ ਵਾਲੇ ਦੀ ਤਾਂ ਇੱਕ ਦੇ ਕੱਕੇ ਨੂੰ ਔਂਕੜ ਹੋਣੀ ਸੀ, ਪਰ ਗੁਰੂ ਸਾਹਿਬ ਇੱਥੇ ਬਹੁ ਵਚਨ ਬਣਾਉਂਦੇ ਨੇ ਇੱਕ ਦੇ ਕੱਕੇ ਨੂੰ ਸਿਆਰੀ ਲਗਾ ਕੇ, ਬਈ ਕਈ ਐਸੇ ਆਪਣੇ ਸਵਾਏ ਆਏ ਬਹਿ ਗੁਰ ਆ ਗਏ। ਆਪਣੇ ਸਵਾਏ, ਆਪਣੇ ਸਵਾਰਥ ਵਾਸਤੇ ਆ ਕੇ ਗੁਰੂ ਦੇ ਅੱਗੇ ਬੈਠ ਜਾਂਦੇ ਨੇ। ਕਿਵੇਂ? ਜਿਉਂ ਬਗਲ ਸਮਾਧ ਲਗਾਈ ਹੈ, ਜਿਵੇਂ ਬਗਲਾ ਪਾਣੀ ਵਿੱਚ ਖੜਾ ਰਹਿੰਦਾ, ਇੱਕ ਟੰਗ ਚੁੱਕ ਕੇ ਅੱਖਾਂ ਬੰਦ ਕਰ ਲੈਂਦਾ ਤੇ ਸਮਾਧੀ ਲਾ ਲੈਂਦਾ। ਮੱਛੀ ਭੁਲੇਖੇ ਵਿੱਚ ਕੋਲੋਂ ਲੰਘਦੀ ਹੈ, ਇੱਕਦਮ ਉਹਨੂੰ ਪਕੜ ਲੈਂਦਾ। ਇਸ ਤਰ੍ਹਾਂ ਦੀ ਸਮਾਧੀ ਲਾ ਕੇ ਸਤਿਗੁਰ ਅੱਗੇ ਬੈਠ ਜਾਂਦੇ ਨੇ, ਪਰ ਆਉਂਦੇ ਕਿਸ ਕਰਕੇ ਨੇ? ਸਤਿਗੁਰ ਅੱਗੇ ਚਰਨ ਧੂੜ ਪਰਸਣ ਵਾਸਤੇ ਨਹੀਂ, ਸੱਚ ਦੀ ਵਿਚਾਰ ਲੈਣ ਵਾਸਤੇ ਨਹੀਂ ਆਉਂਦੇ ਨੇ, ਉਹ ਆਪਣੀ ਗੱਲ ਕਰਨ ਵਾਸਤੇ ਆਉਂਦੇ ਨੇ। ਬਈ ਮੇਰੀਆਂ ਇਹ ਪ੍ਰੋਬਲਮਸ ਨੇ, ਮੈਨੂੰ ਇਹ ਮੈਟੀਰੀਅਲ ਵਰਡ ਚੋਂ ਇਹ ਦੁਨਿਆਵੀ ਚੀਜ਼ਾਂ ਦੇ ਦੇ। ਪਰ ਜੇ ਸੱਚ ਦੀ ਵਿਚਾਰ ਲੈ ਲੈਣ ਤਾਂ ਉਹ ਰੱਬ ਜੀ ਨਾਲ ਜੁੜ ਜਾਣਗੇ, ਉਹ ਡਿਪਾਰਟਮੈਂਟ ਸਟੋਰ ਨਾਲ ਜੁੜ ਜਾਣਗੇ ਜਿਹਦੇ ਸਭ ਕੁਛ ਮਿਲਦਾ। ਜਿਸ ਤਰ੍ਹਾਂ ਅਸੀਂ ਅਖਾਣ ਕਰਦੇ ਨਾ, ਹਾਥੀ ਕੇ ਪਾਉਂ ਮੇਂ ਸਭ ਕਾ ਪਾਉਂ, ਜੇ ਅਸੀਂ ਪੂਰੇ ਉਹਦੇ ਨਾਲ ਜੁੜ ਜਾਈਏ ਰੱਬ ਜੀ ਨਾਲ, ਤਾਂ ਕੀ ਹੋਏਗਾ? ਫਿਰ ਸਾਨੂੰ ਇਹ ਦੁਨਿਆਵੀ ਚੀਜ਼ਾਂ ਦੇ ਸਵਾਰਥ ਤੋਂ ਉੱਪਰ ਉੱਠਣ ਦੀ ਜਾਚ ਆ ਜਾਏ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ, ਅਸੀਂ ਸੋਚਣਾ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਜਾਂ ਜਿਸ ਜਿਸ ਰੱਬ ਜੀ ਨੂੰ ਅਸੀਂ ਮੰਨਦੇ ਹਾਂ ਉਹਨਾਂ ਦੇ ਅੱਗੇ ਜਾ ਕੇ ਸਿਰਫ ਆਪਣੇ ਸਵਾਰਥ ਵਾਸਤੇ ਤਾਂ ਨਹੀਂ ਬੈਠ ਜਾਂਦੇ। ਗੁਰੂ ਸਾਹਿਬ ਨੇ ਰਾਹ 'ਚ ਕਹਿ ਦਿੱਤਾ ਕਿ ਮੈਨੂੰ ਕਿਉਂ ਸੱਚ ਦੀ ਸੰਗਤ ਚਾਹੀਦੀ ਹੈ? ਵਿਚਾਰ ਵਾਸਤੇ, ਅੰਮ੍ਰਿਤ ਸਰੋਵਰ ਰੂਪੀ ਵਿਚਾਰ ਵਾਸਤੇ, ਜਿਹਦੇ ਨਾਲ ਮੇਰਾ ਜੀਵਨ ਬਦਲ ਜਾਏਗਾ, ਮੈਂ ਐਲੀਵੇਟ ਹੋ ਜਾਵਾਂਗਾ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ ਮੇਰੇ ਉੱਤੇ ਤਾਂ ਨਹੀਂ ਟੁੱਕਦੀ। ਆਪਣੇ ਬਾਰੇ ਸੋਚੀਏ, ਸੈਲਫ ਐਨਾਲਿਸਿਸ ਕਰੀਏ, ਸਵੈ ਪੜਤਾਲ ਕਰੀਏ ਕਿ ਮੈਂ ਆਪਣੇ ਸਵਾਰਥ ਵਾਸਤੇ ਤਾਂ ਨਹੀਂ ਧਰਮ ਮੰਨਦਾ ਰਹਿੰਦਾ, ਕਰਮ ਕਾਂਡ ਇਸ ਕਰਕੇ ਤਾਂ ਨਹੀਂ ਕਰਦਾ ਰਹਿੰਦਾ ਵੀ ਮੇਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ। ਮੈਂ ਕਦੇ ਗੁਰੂ ਕੋਲ, ਸੱਚ ਦੀ ਵਿਚਾਰ ਕੋਲ ਕੁਛ ਲੈਣ ਕਦੇ ਗਿਆ, ਮੇਰਾ ਜੀਵਨ ਬਦਲ ਜਾਏਗਾ। ਗੁਰੂ ਸਾਹਿਬ ਕਹਿੰਦੇ ਬਗਲੇ ਵਾਂਗ ਸਮਾਧੀ ਲਾ ਕੇ ਕਈ ਆ ਕੇ ਬੈਠ ਜਾਂਦੇ ਨੇ, ਪਰ ਇਹ ਮੇਰੇ ਰਾਮ ਜੀ, ਇਹ ਮੇਰੇ ਖੁਦਾ ਜੀ, ਮੈਨੂੰ ਸੱਚ ਦੀ ਵਿਚਾਰ ਨਾਲ ਜੋੜ ਲਓ, ਸੱਚ ਦੀ ਸੰਗਤ ਦੀ ਸੇਵਾ ਮੈਨੂੰ ਲਾ ਲਓ। ਇਹ ਜਿਹੜੀ ਸੇਵਾ ਅਸੀਂ ਕਰਦੇ ਹਾਂ ਨਾ ਗੁਰਦੁਆਰਿਆਂ ਵਿੱਚ, ਲੰਗਰ ਪਕਾਉਂਦੇ ਹਾਂ, ਥੜੇ ਧੋਂਦੇ ਹਾਂ, ਪੋਚੇ ਮਾਰਦੇ ਹਾਂ, ਕੜਾ ਪ੍ਰਸ਼ਾਦ ਵਰਤਾਉਂਦੇ ਹਾਂ, ਦਰੀਆਂ ਝਾੜਦੇ ਹਾਂ, ਜੋੜਿਆਂ ਦੀ ਸੇਵਾ ਕਰਦੇ ਹਾਂ, ਇਹ ਸਾਰਾ ਕੀ ਹੈ? ਇੱਕ ਨਵੇਂ ਪੰਧ ਨੂੰ, ਬਿਗਨਰਸ ਨੂੰ ਉਸ ਪਾਸੇ ਲਿਆਉਣ ਦਾ ਢੰਗ ਹੈ। ਉਹ ਇਹ ਸੇਵਾ ਕਰਦਾ ਰਹਿੰਦਾ ਅਤੇ ਕਰਦਿਆਂ ਕਰਦਿਆਂ ਉਹਦੇ ਕੰਨ ਵਿੱਚ ਸੱਚ ਦੀ ਵਿਚਾਰ ਪੈਂਦੀ ਜਾਂਦੀ ਹੈ। ਇਹ ਬੜਾ ਸੋਹਣਾ ਇੱਕ ਪੂਰਨੇ ਪਾਏ ਨੇ, ਜਿਸ ਤਰ੍ਹਾਂ ਨਿੱਕੇ ਬੱਚੇ ਨੂੰ ਅਸੀਂ ਤਖਤੀ 'ਤੇ ਪੂਰਨੇ ਪਾ ਕੇ ਦਿੰਦੇ ਹਾਂ, ਉਹ ਸੇਵਾ ਕਰਦੇ ਰਹਿੰਦੇ ਹਾਂ। ਇਹ ਭਾਵ ਨਹੀਂ ਕਿ ਜਿਸ ਨੂੰ ਗਿਆਨ ਹੋ ਗਿਆ, ਸਮਝ ਹੋ ਗਈ, ਉਹ ਇਹ ਸੇਵਾ ਨਾ ਕਰੇ। ਜਦੋਂ ਸਮਝ ਪੈ ਜਾਏਗੀ ਫਿਰ ਜਦੋਂ ਅਸੀਂ ਸੇਵਾ ਕਰਾਂਗੇ, ਫਿਰ ਮਾਣ ਨਹੀਂ ਕਰਾਂਗੇ, ਫਿਰ ਜੋੜੇ ਚੁੱਕਣ ਵੇਲੇ, ਲੰਗਰ ਪਕਾਉਣ ਵੇਲੇ ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਨਹੀਂ ਕਰਾਂਗੇ, ਸਾਰਿਆਂ ਨੂੰ ਇੱਕ ਬਰਾਬਰਤਾ ਦੀ ਅੱਖ ਨਾਲ ਦੇਖਾਂਗੇ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਸਾਨੂੰ ਨਜ਼ਰ ਆਉਣਗੇ, ਫਿਰ ਤਾਂ ਹੋਰ ਮਜ਼ਾ ਆ ਜਾਏਗਾ। ਸੇਵਾ ਅਸੀਂ ਪਹਿਲਾਂ ਵੀ ਕਰਦੇ ਸਾਂ, ਲੇਕਿਨ ਸੱਚ ਦੀ ਵਿਚਾਰ ਜਦੋਂ ਕੰਨੀ ਪਈ, ਉਸ ਤੋਂ ਬਾਅਦ ਹੋਰ ਸਮਝ ਆ ਗਈ, ਫਿਰ ਸੇਵਾ ਕਰ ਰਹੇ ਹਾਂ, ਪਰ ਅਸੀਂ ਬਦਲ ਗਏ। ਕਿਤਨਾ ਸੱਚ ਦੀ ਸੰਗਤ ਦੀ ਵਿਚਾਰ ਨਾਲ ਸਾਨੂੰ ਫਾਇਦਾ ਹੋ ਜਾਂਦਾ, ਹੁਣ ਹੋਰ ਅਸੀਂ ਨਿਮਰਤਾ ਨਾਲ ਕਰਦੇ ਹਾਂ। ਫਿਰ ਅਸੀਂ ਜੋੜਿਆਂ ਦੀ ਸੇਵਾ ਕਰਨ ਵੇਲੇ ਅਮੀਰ ਗਰੀਬ ਨਹੀਂ ਦੇਖਦੇ ਹਾਂ, ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਦੇਖਦੇ, ਸਾਰਿਆਂ ਸਾਨੂੰ ਮਿੱਠੀ ਨਜ਼ਰ ਪ੍ਰਾਪਤ ਹੋ ਗਈ। ਜਦੋਂ ਲੰਗਰ ਵਰਤਾਉਂਦੇ ਹਾਂ, ਕਿਸੇ ਨਾਲ ਕੌੜੇ ਬੋਲ ਨਹੀਂ ਬੋਲਦੇ ਹਾਂ, ਸੱਚ ਦੀ ਵਿਚਾਰ ਮਿਲ ਗਈ। ਬਗਲੇ ਵਾਂਗੂ ਸਮਾਧੀ ਲਾ ਕੇ ਗੁਰੂ ਦੇ ਦਰ ਤੇ ਨਹੀਂ ਆਏ ਸੀ, ਪਰ ਗੁਰੂ ਦੇ ਦਰ ਤੇ ਚਰਨ ਧੂੜ ਪਰਸਨ ਆਏ ਸਾਂ, ਭਾਵ ਨਮਰਤਾ ਨਾਲ ਸੇਵਾ ਕਰਨ ਆਏ ਸਾਂ, ਪਰ ਗੁਰੂ ਨੇ ਸੱਚ ਕੰਨ ਹੀ ਪਾ ਦਿੱਤਾ, ਜੀਵਨ ਬਦਲ ਗਿਆ। ਹੁਣ ਅਸੀਂ ਲੋਕਾਂ ਨੂੰ ਲੰਗਰ ਵਰਤਾਉਣ ਵੇਲੇ ਵਿਤਕਰਾ ਨਹੀਂ ਕਰਦੇ ਹਾਂ, ਕੌੜਾ ਬੋਲ ਨਹੀਂ ਬੋਲਦੇ ਹਾਂ। ਕਿਉਂ? ਕਿਉਂਕਿ ਜਿਹੜਾ ਸਤਿਗੁਰ ਹੈ ਉਹ ਕੌਣ ਹੈ? ਸੱਚ ਦੀ ਸੰਗਤ ਨੇ ਮੈਨੂੰ ਉਸ ਰੱਬ ਜੀ ਨਾਲ ਮਿਲਾ ਦਿੱਤਾ, ਤੇ ਰੱਬ ਜੀ ਕੌਣ ਨੇ? ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਉਹ ਸਾਨੂੰ ਸਿਖਾ ਦਿੱਤਾ ਜਾਂਦਾ। ਇਸ ਕਰਕੇ ਅਸੀਂ ਲੋਕਾਂ ਨਾਲ ਲੰਗਰ ਵਰਤਾਉਣ ਵੇਲੇ ਵੀ ਮਿੱਠਾ ਬੋਲਦੇ ਹਾਂ। ਵਿਚਾਰ ਮਿਲ ਗਈ, ਵਿਵੇਕ ਬੁੱਧੀ ਮਿਲ ਗਈ, ਮਤੇ ਨਾ ਹੋਏ ਨਾ ਕਿ ਲੰਗਰ ਵਰਤਾਉਂਦਾ ਰਹਿ ਜਾਵਾਂ ਤੇ ਗੁਰੂ ਦੀ ਮਤ ਲਵਾਂ ਨਾ, ਲੋਕਾਂ ਨਾਲ ਕੌੜਾ ਬੋਲਦਾ ਰਹਾਂ ਤੇ ਮੇਰੇ ਲੰਗਰ ਵਰਤਾਉਣ ਦੀ ਸੇਵਾ ਵਿਅਰਥ ਨਾ ਚਲੀ ਜਾਏ, ਜੋੜਿਆਂ ਦੀ ਸੇਵਾ ਵਿਅਰਥ ਨਾ ਚਲੀ ਜਾਏ ਕਿਸੇ ਵੀ ਕਿਸਮ ਦੀ। ਸੋ ਇਹ ਲੀਡ ਹੈ, ਦਿਸ ਇਜ਼ ਕਾਇੰਡ ਆਫ ਅਪਰੋਚ ਟੂ ਰੀਚ ਟੂ ਦਾ ਸੱਚ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਉਹ ਪਾਣੀ ਪੱਖਾ ਪੀਸੋ ਸੰਤ ਆ ਗਿਆ, ਪੱਗ ਮਾਲ ਮਾਲ ਧੂੜ ਮੁੱਕ ਲਾਈ ਨਮਰਤਾ ਨਾਲ। ਅੱਗੇ ਕਹਿੰਦੇ ਹਨ ਬਗਲਾ ਕਾਗ ਨੀਚ ਕੀ ਸੰਗਤ। ਇੱਥੇ ਆ ਕੇ ਸ਼ਬਦ ਦੇ ਰਹਾਓ ਦੇ ਨਾਲ ਮਿਲਾ ਕੇ ਗੁਰੂ ਸਾਹਿਬ ਸ਼ਬਦ ਦੇ ਸਾਰੇ ਰਿਜ਼ਲਟੈਂਟ ਨੂੰ ਸਮਝਾਉਂਦੇ ਨੇ। ਕੀ ਸਮਝਾਉਂਦੇ ਹਨ? ਜਿਹੜਾ ਬਗਲਾ ਹੈ ਉਹ ਕਾਂ ਦੀ ਨੀਚ ਵਾਲੀ ਸੰਗਤ ਕਰਦਾ ਹੈ। ਅਸੀਂ ਸੋਚੀਏ ਕਿ ਮੈਂ ਨਿੰਦਾ ਕਰਨ ਵਾਲੇ ਮਨੁੱਖਾਂ ਨਾਲ ਹੀ ਬਹਿਣਾ ਹੈ ਸਾਰੀ ਉਮਰ, ਜਾਂ ਅਸੀਂ ਬਗਲੇ ਆ ਜਾਂ ਕਾਂ। ਕਿਉਂਕਿ ਕਾਂ ਦੀ ਬਿਰਤੀ ਕੀ ਹੈ? ਉਸਨੇ ਵੀ ਡੱਡੂ ਮੱਛੀਆਂ ਮਰੇ ਹੋਏ ਚੂਹੇ ਇਸ ਕਿਸਮ ਦੀ ਨੀਵੀਆਂ ਚੀਜ਼ਾਂ ਵੱਲ ਧਿਆਨ ਪਾਉਣਾ ਹੈ, ਤੇ ਬਗਲਾ ਵੀ ਇਸ ਤਰ੍ਹਾਂ ਹੀ ਕਰਦਾ। ਇਹ ਦੋਵੇਂ ਰਲ ਕੇ ਨੀਚ ਦੀ ਸੰਗਤ ਕਰਦੇ ਰਹਿੰਦੇ। ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁੱਖ ਲਾਈ ਹੈ। ਬਿਖ ਰੂਪੀ ਮਾੜੀਆਂ ਚੀਜ਼ਾਂ ਮੂੰਹ 'ਚ ਪਾਉਂਦੇ ਰਹਿੰਦੇ ਨੇ। ਅਸੀਂ ਸੋਚੀਏ, ਅਸੀਂ ਜਦੋਂ ਇੱਕ ਦੂਸਰੇ ਨੂੰ ਟੈਲੀਫੋਨ ਕਰਦੇ ਹਾਂ ਉਹਦੇ 'ਤੇ ਸੱਚ ਦੀ ਵਿਚਾਰ ਨਹੀਂ ਕਰਦੇ, ਮੰਦੀਆਂ ਗੱਲਾਂ, ਕਿਸੇ ਦੀ ਨਿੰਦਾ, ਬਸ ਇਹ ਬਿਖੂ ਮੁੱਖ ਲਾਈਏ। ਬਿਖ ਕੀ ਹੈ? ਪੋਇਜ਼ਨ, ਜ਼ਹਿਰ ਰੂਪੀਆਂ ਚੀਜ਼ਾਂ ਖਾਣਾ। ਤਾਂ ਅਸੀਂ ਆਪਣੇ ਬਾਰੇ ਆਪਣੇ ਸਾਰਿਆਂ ਨੂੰ ਦੱਸ ਦਈਏ ਵੀ ਮੈਨੂੰ ਕੀ ਚਾਹੀਦਾ। ਮੈਂ ਤਾਂ ਇੱਕ ਵਾਰੀ ਪੜ੍ਹ ਰਿਹਾ ਸਾਂ, ਇੱਕ ਮਨੁੱਖ ਕਹਿੰਦਾ ਮੈਂ ਗੱਡੀ 'ਚ ਬੈਠਾ ਅਤੇ ਮੈਨੂੰ ਕਿਸੇ ਨੇ ਕਿਹਾ ਇਹ ਮੈਗਜ਼ੀਨ ਪੜ੍ਹ ਲਓ। ਉਸਨੇ ਕਿਹਾ ਮੈਂ ਨਹੀਂ ਪੜ੍ਹਨਾ। ਉਹਨੇ ਕਿਹਾ ਇਹ ਅਖਬਾਰ ਪੜ੍ਹ ਲਓ। ਕਹਿੰਦਾ ਮੈਂ ਨਹੀਂ ਪੜ੍ਹਨਾ। ਆਖਿਰ ਦੋ ਤਿੰਨ ਚੀਜ਼ਾਂ ਔਫਰ ਕਰਨ ਤੋਂ ਬਾਅਦ ਉਹ ਕਹਿੰਦਾ ਮੈਂ ਉਸਨੂੰ ਮਨ੍ਹਾ ਕਰ ਦਿੱਤਾ ਨਹੀਂ ਪੜ੍ਹਨਾ। ਤਾਂ ਉਸਨੇ ਪੁੱਛਿਆ ਕਿਉਂ ਨਹੀਂ ਪੜ੍ਹਨਾ? ਕਹਿੰਦਾ ਮੈਂ ਇਹ ਵਿਚਾਰ ਕਰਨਾ ਚਾਹੁੰਦਾ ਕਿ ਜੇਕਰ ਸਾਡੇ ਘਰ ਦੇ ਬਾਹਰ ਕੋਈ ਗੁੱਦੜ ਸੁੱਟ ਜਾਏ, ਕੂੜਾ ਕਰਕਟ, ਤਾਂ ਅਸੀਂ ਉਸਦੇ ਨਾਲ ਲੜਾਂਗੇ। ਪਰ ਜੇ ਕੋਈ ਸਾਡੇ ਡਰਾਇੰਗ ਰੂਮ ਵਿੱਚ ਗੁੱਦੜ ਸੁੱਟ ਜਾਏ ਫਿਰ ਤਾਂ ਅਸੀਂ ਜ਼ਰੂਰ ਉਹਦੇ ਨਾਲ ਹਾਥਾਂ ਪਾਈ ਤੱਕ ਆ ਜਾਂਦੇ ਹਾਂ। ਬਰਦਾਸ਼ਤ ਨਹੀਂ ਕਰਦੇ ਹਾਂ ਵੀ ਮੇਰੇ ਡਰਾਇੰਗ ਰੂਮ ਵਿੱਚ ਗੰਦਗੀ ਪਾਓ। ਪਰ ਉਹ ਕਹਿੰਦਾ ਸਾਡੇ ਦਿਮਾਗ 'ਚ ਰੋਜ਼ ਕੂੜਾ ਸੁੱਟ ਰਹੇ ਨੇ, ਅਸੀਂ ਕਿਉਂ ਆਪਣੇ ਦਿਮਾਗ 'ਚ ਕੂੜਾ ਪਾਈਏ? ਸਾਨੂੰ ਕੋਈ ਮੰਦੀ ਗੱਲ ਸੁਣਾਉਣ ਲੱਗੇ ਟੈਲੀਫੋਨ 'ਤੇ ਜਾਂ ਪਰਸਨਲੀ ਮਿਲ ਕੇ, ਅਸੀਂ ਉਹਨੂੰ ਕਹੀਏ ਮੈਨੂੰ ਸੱਚ ਦੀ ਵਿਚਾਰ ਸੁਣਾ, ਮੇਰੇ ਡਰਾਇੰਗ ਰੂਪੀ ਮਨ ਦਿਮਾਗ ਵਿੱਚ ਕੂੜਾ ਨਾ ਪਾ, ਮੈਨੂੰ ਸੱਚ ਦੀ ਵਿਚਾਰ ਸੁਣਾ। ਮੈਂ ਬਗਲੇ 'ਤੇ ਕਾਗ ਦੀ ਸੰਗਤ ਨਹੀਂ ਬਣਨਾ ਚਾਹੁੰਦਾ। ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁੱਖ ਲਾਈ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਨੂੰ ਉਹ ਵਾਲੀ ਸੰਗਤ ਨਹੀਂ ਚਾਹੀਦੀ, ਮੈਨੂੰ ਕੀ ਕਰ, ਨਾਨਕ ਮੇਲ ਮੇਲ ਪ੍ਰਭ ਸੰਗਤ। ਨਾਨਕ ਜੀ ਕਹਿੰਦੇ ਨੇ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ, ਮੈਨੂੰ ਸੱਚ ਦੀ ਸੰਗਤ ਨਾਲ ਮਿਲਾ ਲੈ। ਕਿਹੜੀ? ਹਰ ਜਨ ਕਾਰ ਲਾਈ, ਉਹੀ ਉਹ ਜਨ ਜੇ ਵਡ ਭਾਗ ਹੋਵੇ ਵਡ ਮੇਰੇ ਜਨ ਮਿਲਦਿਆਂ ਢਿੱਲਾਂਗੇ। ਸੱਚ ਦੀ ਸੰਗਤ ਮੈਨੂੰ ਉਹ ਸੰਗਤ ਨਾਲ ਮਿਲਾ ਲੈ। ਉਸ ਸੰਗਤ ਨਾਲ ਮਿਲ ਕੇ ਕੀ ਹੋਏਗਾ? ਮੇਰੀ ਕਾਂ ਬਿਰਤੀ ਹੈ। ਇਸ ਪੁਆਇੰਟ ਨੂੰ ਠੀਕ ਤਰੀਕੇ ਨਾਲ ਸਮਝ ਲਈਏ। ਮਿਲ ਸੰਗਤ ਹੰਸ ਕਰਾਈਏ। ਅਸੀਂ ਇਹ ਤਸ਼ਬੀਹ ਦਿੰਦੇ ਹਾਂ ਕਿ ਹੰਸਾਂ ਦਾ ਕੰਮ ਕੀ ਹੈ? ਹੰਸਾਂ ਹੀਰਾ ਮੋਤੀ ਚੁਗਣਾ, ਇਹ ਹੰਸਾਂ ਦਾ ਖਾਣਾ। ਉਹ ਹੀਰੇ ਮੋਤੀ ਚੁਗਦੇ ਨੇ, ਉਹ ਚੰਗੀਆਂ ਚੀਜ਼ਾਂ ਚੁਗਦੇ ਨੇ। ਪਰ ਕਾਂ ਅਤੇ ਬਗਲਾ ਪੋਇਜ਼ਨਸ ਚੀਜ਼ਾਂ, ਮਾੜੀਆਂ ਮੁਰਦਾਰ ਚੀਜ਼ਾਂ ਖਾਂਦੇ ਨੇ। ਪਰ ਮੇਰੀ ਬਿਰਤੀ ਕਾਂ ਬਿਰਤੀ ਹੈ, ਇਹ ਮੇਰੇ ਪਾਤਸ਼ਾਹ ਜੀ, ਮੈਂ ਮਾੜੀਆਂ ਨੀਵੀਆਂ ਸੋਚਾਂ ਸੋਚਦਾ ਰਹਿੰਦਾ, ਇਸ ਕਰਕੇ ਢਹਿੰਦੀਆਂ ਗੱਲਾਂ 'ਚ ਰਹਿੰਦਾ, ਇਸ ਕਰਕੇ ਡੀਮੋਰਲਾਈਜ਼ਡ ਰਹਿੰਦਾ, ਇਸ ਕਰਕੇ ਹਮੇਸ਼ਾ ਪੈਸੀਮਿਸਟਿਕ ਸੋਚ ਰਹਿੰਦੀ ਹੈ, ਇਸ ਕਰਕੇ ਕੋਈ ਵੀ ਕੰਮ ਹੋ ਰਿਹਾ ਤਾਂ ਮੈਨੂੰ ਨੈਗੇਟਿਵ ਥੋਟ ਬਣ ਜਾਂਦੀ। ਜੇ ਮੈਂ ਚਿੜਦੀਆਂ ਗੱਲਾਂ 'ਚ ਆ ਸਕਦਾ ਤਾਂ ਮੇਰੀ ਹੰਸ ਬਿਰਤੀ ਬਣ ਜਾਏਗੀ। ਨੀਵੀਂ ਸੋਚ ਹੁੰਦੀ ਹੈ ਨਾ ਕਾਂ ਦੀ, ਤਾਂ ਮੇਰੀ ਨੀਵੀਂ ਸੋਚ ਹੈ ਮੈਨੂੰ ਸੱਚ ਦੀ ਸੰਗਤ ਨਾਲ ਮਿਲਾ ਦਿਓ ਮੇਰੇ ਖੁਦਾ ਜੀ, ਰੱਬ ਜੀ, ਮੇਰੇ ਰਾਮ ਜੀ, ਮੇਰੇ ਅੱਲਾ ਜੀ, ਮੇਰੇ ਵਾਹਿਗੁਰੂ ਜੀ। ਉਹਦੇ ਨਾਲ ਕੀ ਹੋਏਗਾ? ਮੇਰੀ ਕਾਂ ਬਿਰਤੀ ਬਦਲ ਕੇ ਹੰਸ ਬਿਰਤੀ ਬਣ ਜਾਏਗੀ। ਦੈਟਸ ਵਾਈ ਆਈ ਬੈਗ ਟੂ ਯੂ ਟੂ ਗੈਟ ਮੀ ਸੱਚ ਦੀ ਸੰਗਤ ਵਾਲੇ ਜਨ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ, ਸੰਗਤ ਦੇ ਵਿੱਚ ਕੀ ਹੋ ਜਾਏਗਾ? ਮੈਨੂੰ ਹੰਸ ਕਰਾਈਏ, ਮੈਂ ਹੰਸ ਬਣ ਜਾਵਾਂਗਾ। ਇਹ ਵਿਚਾਰ ਨੂੰ ਅਸੀਂ ਠੀਕ ਤਰੀਕੇ ਨਾਲ ਸਮਝ ਲਵਾਂਗੇ ਨਾ, ਫਿਰ ਅਸੀਂ ਇਹ ਨਹੀਂ ਸਮਝਾਂਗੇ ਵੀ ਕਿਸੇ ਖਾਸ ਜਗ੍ਹਾ ਕਿਸੇ ਪਾਣੀ ਵਿੱਚ ਨਹਾ ਕੇ ਅਸੀਂ ਪਵਿੱਤਰ ਹੋ ਜਾਵਾਂਗੇ, ਕਿਉਂਕਿ ਉਸ ਦੇ ਬਾਰੇ ਗੁਰੂ ਪਾਤਸ਼ਾਹ ਜੀ ਦੀ ਬੜੀ ਖੁੱਲ੍ਹ ਕੇ ਵਿਚਾਰ ਹੈ। ਗੁਰਬਾਣੀ ਇਸੇ ਕਰਕੇ ਸਾਰੀ ਦੁਨੀਆ ਵਿੱਚ ਵਿਕੋਲਿਤਰੀ ਹੈ। ਵਿਕੋਲਿਤਰੀ ਮੀਨਸ मोस्ट एक्सक्लूसिव थॉट, सब तो वख किस्म दी थॉट दसदी है बाणी कि जेकर पानी दे नाल नाल कोई मनुख बदलदा होवे, भाव जल के मज्जन, मज्जन हुंदा इशनान, जल के मज्जन जे गत होवे, नित नित मेंढक ना आवे, उथे मेंढक डड्डू मच्छियां ना आंदे ने, पर जे कदे कोई कां बदलदा होवे ते आज भी उथे कां आंदे ने, बदलदे नहीं ने। गुरु रामदास पातशाह बाणी रूपी सच दी विचार वाली संगत दे सरोवर इच सानू इशनान करा दिंदे ने। रामदास सरोवर नाते सब उतरे पाप को माते, यही विचार रहाउच करदे ने, यही विचार इस शब्द दे रिजल्टेंट इच आखरी पंक्ति समझा दिंदे ने। नानक मेल मेल प्रभ संगत, मिल संगत हंस कराइए, मैं हंस बन जाऊंगा, मेरा जीवन बदल जाएगा, मैं कां बिरती तो एलिवेट हो जाऊंगा, ट्रांसफॉर्म हो जाऊंगा, मेरा जीवन बदल जाएगा। पर असी ये नहीं करते, क्यों? क्योंकि असी रब जी नू मिलना चाहते ही नहीं है। वैसे तो यह भी विचार सोचने वाली है कि गुरबाणी ये नहीं कहती है रब जी नू किस तरह मिलो, क्योंकि पहला ही गुरबाणी इथों सच दी विचार दिंदी है कि रब जी तो विछड़े ही नहीं है, वी आर नॉट डिपार्टिड फ्रॉम गॉड। जिदे तो विछड़े ही नहीं है उन्हों किदा मिलना है? सिर्फ रियलाइज नहीं कर पा रहे, मच्छी सागर च रहती है, तू दरियाओ दाना बीना, मैं मछली कैसे अंत लहा, मच्छी दरिया दे विच है। इस तरह रब की है सृष्टि, है जग सच्चे की है कोठड़ी, सच्चे का विश्वास रब जी है सृष्टि च ने, ते असी सृष्टि च रहिंदे आ जिस तरह मच्छी सागर च रहिंदी है। ये सच्चे दी धर्मशाल है, असी उहदे च रहिंदे आ। पर रब जी तो जे असी विछड़े ही नहीं आ, उसनू रियलाइज नहीं करना चाहते, असी अपना जीवन बदलना नहीं चाहते। जिस तरह एक विचार असी की करदे आ, एक मनुख कहिंदा है मैं लोकां नू पुछदा सां रब जी कित्थे ने, मैनू रब जी मिला, तो वह कहिंदा एक बारी जिथे कोई मनुख रस्ता दसदा सी उस थां मैं जांदा सां पर रब जी मिलदे नहीं सन, पर एक बारी बहुत ही चंगे मनुख ने मनु बड़े पायदार जिदे ते विश्वास किया जा सकता सी, उसने दसिया 4 नंबर गली दे दूसरे मकान दूसरी छत उत्ते रब जी आके बैठे हुए थे। कहिंदा मैं बड़ा चाई चाई गया, मैं पौड़ियां चढ़ रहा सी, मैं सोचा रब जी मिल गए तो मैनू बदलना पै जाएगा, मैनू कां बिरती माड़ी सोच छड़नी पै जाएगी, मैनू हिपोक्रेसी छोड़नी पै जाएगी जे रब जी मिल पे। तो कहिंदा मैं जाके बूआ खड़कान दी बजाए बारों कुंडा मार दिता, मते रब जी मैनू आवाज मार के बुला लैण, पौड़ियां उतर के मैं गली और मकान फुला दिता। व्यंग दिता है कि असी सच नू सुनदे हाँ पर सिर्फ लोगों नाल डिस्कस करन वास्ते, चार बंदियां दे विच सिर्फ अपनी ज्ञान नू शो ऑफ करन वास्ते, जां ते असी सच सुनदे ही नहीं, साडा चित कठोर होए ना फिर ते सच सुनदे ही नहीं। पर जिहड़े कई सुन लैंदे ने वो सिर्फ चार बंदियां नू शो ऑफ वास्ते, पर अपना जीवन नहीं बदलदे आ। उसी मनुख वांगू जिहड़ा रब जी नू मिलना नहीं सी चाहुंदा। एन जी जेकर असी सच नाल जुड़ जाइए, सच दे नाल अपने जीवन बदलना चाहिए, ता कां बिरती छड़ के हंस बिरती बन जावा। पर सानू किसे एक मनुख दी जाके सेवा नहीं करनी है। इस शब्द चो वो विचार भी मिलती है, इस शब्द चो ये विचार भी मिलती है भी असी सच दी संगत क्यों करनी है। आओ इस शब्द नू रहाओ अते आखरी पंक्ति नाल एक बारी गायन करदे हां, उस तो बाद गुरु पातशाह जी विचार नाल होर जुड़ जांदे हां कि गुरु साहब कहंदे ने विचार विचार के बाणी पढ़, सतगुरु नो सब को देखदा जेता जगत संसार, सारे वेखदे ने पर डिठे मुकत ना हो गई, वेखण नाल कोई मुक्ति नहीं हो जानी। गुरु पातशाह कहंदे जिचर शब्द ना करे विचार, जो तक शब्द दी विचार नहीं करेगा। सो असी बाणी पढ़नी है, नितनेम करना है, पाठ करना है, गुरुद्वारे जाना है, कीर्तन सुनना है, पर ये सब कुछ करदे आ विचार करके अपने आप नू भी बदलना है, वरना असी कर्म कांड विच पै जावांगे, साडा जीवन नहीं बदलेगा। ਤੇ ਧਰਮ ਦਾ ਪੱਖ ਉਹ ਕੀਮਤੀ ਹੈ ਜਿਹਦੇ ਜੀਵਨ ਵਿੱਚ ਬਦਲਾਹਟ ਆ ਜਾਵੇ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਬੇਨਤੀ ਜੋਦੜੀ ਕਰਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਗੋਡ ਖੁਦਾ ਅੱਲਾ ਰਾਮ ਜੀ ਦੇ ਅੱਗੇ। ਕਿਸ ਤਰ੍ਹਾਂ ਆਓ ਰਲ ਕੇ ਗਾਇਨ ਕਰਦੇ ਹਾਂ।
ਰਾਮ ਮੋਕੋ ਰਾਮ ਮੋਕੋ ਹਰ ਜਨ ਕਾਰੈ ਲਾਇਐ, ਰਾਮ ਮੋਕੋ ਰਾਮ ਮੋਕੋ ਹਰ ਜਨ ਕਾਰੈ ਲਾਇਐ। ਓ ਪਾਣੀ ਪੱਖਾ ਪੀਸੋ ਸੰਤ ਆਗੈ, ਹੋ ਪਾਣੀ ਪੱਖਾ ਪੀਸੋ ਸੰਤ ਆਗੈ, ਪੱਗ ਮਲ ਮਾਲ ਧੂੜ ਮੁਖ ਲਾਇਐ, ਪੱਗ ਮਲ ਮਾਲ ਧੂੜ ਮੁਖ ਲਾਇਐ। ਰਾਮ ਮੋਕੋ ਰਾਮ ਮੋਕੋ ਹਰ ਜਨ ਕਾਰੈ ਲਾਇਐ, ਰਾਮ ਮੋਕੋ ਹਰ ਜਨ ਕਾਰੈ ਲਾਇਐ, 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 ਹਰ ਜਨ ਕਾਰੈ ਲਾਇਐ।
ਵਾਹਿਗੁਰੂ ਵਾਹਿਗੁਰੂ तू ही